بعد ازاں ایسا ہوگا کہ میں اپنی روح میں سے ہر بشر پر انڈیلوں گا اور تمہارے بیٹے اور تمہاری بیٹیاں نبوت کریں گی اور تمہارے بوڑھوں کو خواب آئیں گے اور تمہارے نوجوان رویتیں دیکھیں گے بلکہ میں ان دنوں میں غلاموں اور لونڈیوں پر بھی اپنی روح انڈے لوں گا میں آسمان میں اور زمین پر عجائبات دکھاؤں گا یعنی خون اور آگ اور دھوئیں کا غبار اور سورج تاریک اور چاند خون بن جائے گا بیشتر اس کے کہ خداوند کا روز عظیم مہیب آئے اور ایسا ہوگا کہ جو کوئی خداوند کا نام لے گا نجات حاصل کرے گا کیونکہ جیسا خداوند نے فرمایا ہے کوہ سہون پر اور یروشلم میں خداوند کے باقی بلاوے ہوں بلائے ہوں کے درمیان بھی رہائی ہوگی پاکلام کے پڑھے جانے پر خداوند کی برکت ہو ہاللویا 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 تالی بجا دے ذرا زور نال شاباش آج کا موضوع ہے روح القدس ہمیں مسیح کی مانند بناتا ہے کیا موضوع ہے روح القدس ہمیں مسیح کی مانند بناتا ہے روح القدس ہمیں روح القدس ہمیں مسیح کی مانند بناتا ہے روح القدس پہلے ہم گفتگو کریں گے خاص طور پر ہمارا فوکس ہوگا مقدس لوکا کی انجیل اور پھر بیچ میں رسولوں کے امام میں سے چند باتیں اگر ٹائم ملا تو یوحنا کی انجیل میں سے تو موضوع اسی پہ ہم مختلف انداز سے فوکس کریں گے کہ روح القدس کا کام کیا ہے کہ ہمیں مسیح کی مانند بناتا ہے آمین اس کی شکل کیونکہ اب مسیح جو ہے آسمان پر اٹھایا گیا ہے اب اس کو کیسے دیکھ سکتے ہیں ہم اس کا بدن کہاں ہے بدن تو آسمان پر اٹھایا گیا اب اس کا بدن کون ہے میں ہوں آپ ہیں روح القدس کیا آپ کو نہیں پتا آپ روح القدس کی ہیکل ہیں جس کے اندر یسوع کا روح ہے وہ یسوع وہ روح القدس کی ہیکل ہے وہ یسوع کا ہم شکل ہے ٹھیک ہے کس کا ہم شکل ہے مسیح کی مانند مسیح کی مانند مسیح کا ہم شکل تو ہم شکل دیکھتے ہیں یہ وہی بندہ ہے آپ کو دیکھیں یہ تو مسیح ہے کیوں اس لیے کہ روح القدس آپ کے اندر ہے تو موضوع سمجھ گئے کہ روح القدس ہمیں کیا بناتا ہے مسیح کی مانند کس طرح بناتا ہے مسیح کی مانند تو پھر مسیح کی مانند بنانے کے لیے خواہ ہمیں وہ پانی سے دھو لے دھوئے خواہ ہمیں آگ میں ڈالے وہ کام ہی ہے دن رات مسیح کی مانند بنانا کیا مقصد کام ہے روح القدس کا مسیح کی مانند بنانا کیا کام ہے روح القدس کا اس لیے وہ ہمیں آگ میں بھی ڈالتا ہے آگ میں ڈالتا ہے جیسے سنار ہے سنیارا کوئی زیور بنانا ہوتا ہے تو آگ کا استعمال کرتا ہے آگ میں سے گزارتا ہے اور اس وقت تک وہ اس کو آگ میں تپاتا رہتا ہے جب تک وہ خالص نہ ہو جائے خالص ہونے کے لیے آگ میں سے گزرنا ضروری ہے روح القدس آپ کو کیا بناتا ہے خالص بناتا ہے کیا بناتا ہے خالص بننے کے لیے آگ میں سے گزارتا ہے, اور جتنا آگ میں سے گزارے, آپ آگ میں سے جب گزر رہے ہوتے ہیں, شکر کریں میں خالص بن رہا ہوں, شکر کریں میں کیا بن رہا ہوں, خالص. روح القدس ہم میں ہر قسم کی ملاوٹ دور کرتا ہے اور ہمیں خالص بناتا ہے. ملاوٹ, میل, سب کو, جیسے سنار, سونا بھی ہر قسم کی میل دور کر دیتا ہے اور سونا خالص. اور ہم کبھی بھی ایسے سنار ہے سونے سنہار کو سنارے کو نہیں جاواں گے جتنے زیور چ ملاوٹ ہوئی, نہیں کو نہیں جاواں. خالص کوشش کرتے ہیں جہاں سے خالص ملے. اسی طرح روح القدس جو ہے وہ, روح القدس کون ہے؟ سنہارا ہے. روح القدس کون ہے؟ سنہارا ہے. سادہ سادہ لفظ میں روح القدس کون ہے؟ سنہارا ہے. میں تھوڑے بھی مارتا ہے لیکن پیار نہ, ٹھیک ہے. لوہار دے تھوڑے ذرا زور زور دے ہوندے نے, سنہار دے تھوڑے ذرا فرق ہوندے نے, ہاں. لیکن اگ میں وہ لوہار جو وہ بھی اگ میں ڈالتا ہے لوہے کو, اور جو بھی شیپ بنانی ہوتی ہے بناتا ہے. لیکن روح القدس کون ہے؟ سنہارا ہے. روح القدس کون ہے؟ اور اس وقت تک آپ کو بناتا رہے گا, شیپ بناتا رہے گا خالص, جب تک آپ خوبصورت نہ بن جائیں. کون کون خوبصورت ہونا چاہتا ہے؟ کون کون خوبصورت ہونا چاہتا ہے؟ چاہت کرو تو پھر اپنے آپ کو جیسے سونا سنار کے ہاتھ میں ہے, اپنے آپ کو روح القدس کے ہاتھ میں دے دیں, خوبصورت ہو جائیں گے. آمین. اور اسی لیے خدا کا یہ منصوبہ ہے, جیسے یوئل نبی کا صحیفہ جو ہم نے پڑھا ہے, یہی رسولوں کے مال دوسرے باب میں ہم یہ پڑھتے ہیں, یہی بات کہ وہ آخری زمانے میں ہر بشر پر, کہیے ہر بشر پر, کہیے, اور اس بات پر شروع میں ہم نے زور دیا, ہر بشر پر اپنا اپنی روح میں سے ڈیلے گا, اپنی روح میں سے, خدا اپنی روح میں سے. روح القدس یسوع کا روح ہے. اب روح القدس کس کا روح ہے؟ اب یسوع کا روح ہے. روح القدس کس کا روح ہے؟ کیونکہ یسوع خدا ہے. آمین. اس کا روح ہے, اور ہر بشر پر مسیح کے وسیلے سے, کیونکہ گناہوں کی معافی جب ہو گئی تو پھر آٹومیٹکلی اس کے بعد کانسیکوینس ہے اس کا, گناہوں کی معافی کے بعد روح القدس ملتا ہے. آمین. اس لیے پترس نے کہا توبہ کرو اور روح القدس انعام میں پاؤ گے, تو اس کا تعلق گناہوں کی معافی سے ہے, کیونکہ روح القدس اس دل میں نہیں آ سکتا جو خالص نہ ہو, جو پاک نہ ہو. پاکیزگی کا روح ہے. اپنی ساری گندگی کو نکالنا ہے, پہلے توبہ کرنی ہے, پھر روح القدس آپ کے اندر رہے گا. روح القدس کی ہیکل ایسے نہیں بن سکتے ہیں, اگر گندگی ہے پاک روح نہیں آئے گا, خالص نہیں ہو سکتا. ویسے جتنا مرضی پکار دے, جب تک توبہ نہیں کریں گے روح القدس نہیں مل سکتا, یہ آپ کو کہتا ہوں, ہمیں ساری رات بیٹھے رہو. اس لیے یہ روح القدس شاگردوں کے لیے ہے. آمین. تو مسیح نے کہا تم اسے جانتے ہو, دنیا نہیں جانتی, دنیا اس کو نہیں پا سکتی, اس روح القدس کو صرف تم پا سکتے, یعنی شاگرد پا سکتے ہیں. سنی آخری کھانے کے موقع پر یوحنا کی انجیل میں ہم باتیں سنتے ہیں, تم اسے جانتے ہو, وہ تم میں رہتا ہے. گویا پاکیزگی ضروری ہے, توبہ ضروری ہے. اس لیے ہم ابھی روح القدس کے بارے میسج کے انڈ میں ہم سچی توبہ آج کریں گے, خدا کی طرف آئیں گے. شاید آپ نے توبہ کی ہو لیکن پھر بھی آپ کی گفتگو, آپ کی باتیں, آپ کے کام اسی طریقے سے ہیں, وہ تو توبہ کیے ہوئے شخص لوگوں کی طرح نہیں ہے. اس لیے روح القدس رنجیدہ ہوتا ہے, ناراض ہوتا ہے ہمیں نہیں رہتا پھر, تو وہ ہم میں رہنا چاہتا ہے, ہم نے اس کے لیے جگہ بنانی ہے, خالص بننا ہے, توبہ کرنی ہے. آمین. اور روح القدس آئے گا, ضرور آئے گا, یہ اس کا وعدہ ہے. توبہ کرو روح القدس انعام میں پاؤ گے. آمین. تو آئیے اپنے اصل موضوع کی طرف آتے ہیں, مقدس لوکا کی انجیل نکالیں, چند باتیں سے ہم دیکھیں گے. روح القدس ہمیں مسیح کی مانت بناتا ہے, تو اس کا مطلب یہ ہے کہ اگر مسیح کی مانت بناتا ہے تو کیوں نہ مسیح کی زندگی پر غور کریں, کہاں کہاں یسوع کی زندگی میں روح القدس کام کرتا ہے. تو سب سے پہلے لوکا کی انجیل بہت ایسے, جیسے پوری انجیل میں روح القدس جنبش کر رہا ہے, شروع سے آ کرتا ہر پیج پر آپ روح القدس کا تقریباً ذکر سن سکتے ہیں. اسی طرح رسولوں کے مال میں بھی روح القدس کا ذکر پوری کتاب میں ہم بار بار سنتے ہیں روح القدس کا. تو اس کا مطلب یہ ہے کہ بہت بڑی یہ سچی حقیقت ہے روح القدس کے بارے میں, جس کے بغیر کوئی بھی کچھ نہیں کر سکتا. یہ دیکھیں, یہ پہلے ہی باب میں हम पढ़ते हैं लूका की इंजील में बार बार रूल कुदस का जिक्र, ये 15वीं आयत में पहला बाब, ये लूका की इंजील 15वीं आयत में, और अब अपनी माँ के बतनी से रूल कुदस से भर जाएगा। यूहन्ना बपतिस्मा देने वाले की बात हो रही है, उसके बारे में पेशगोई हो रही है कि वो रूल कुदस से भर जाएगा। और कैसे, हमें वाकया का पता है कि जब रूल कुदस मुकद्दसा मरियम पर नाजिल हुआ तो वो फौरन फौरन गई, उसी वक्त गई, जल्दी से गई, जल्दी से गई, कहिए जल्दी से। रूल कुदस फिर जब मिलता है तो फिर हमने भागना है, फिर तेजी करनी है, उधर नहीं ठहरे रहना। मुकद्दसा मरियम पर रूह आया तो वो उसने तेजी से वो फिर इलिसबात के पास जाती है और उसकी मदद करती है, उसकी खिदमत करती है। सो रूल कुदस हमें खिदमत की तरफ लाता है, रूल कुदस हमें खुशखबरी की तरफ लाता है। सोने के लिए नहीं है, खुद गर्ज नहीं बनाता है, दूसरों के लिए खिदमत करना। मुकद्दसा मरियम फौरी तौर पर अलिस्बाद की खिदमत करने के लिए जाती है। फिर उसको सलाम ही किया, अलिस्बाद रूल कुदस से भर गई। देखिए जब जो रूल कुदस से भरे होते हैं उनकी गुफ्तगू में मसा है, उनके कामों में मसा है, उनके बात करने से, उनकी खिदमत में लोग बरकत पाते हैं। आमीन। ये बहुत जरूरी है, आप ऐसे ना इसको सीरियस लें इस बात को कि वाकई अगर रूह पाना है तो हम दूसरों के लिए हो गए, खुदा के काम करना शुरू कर दें, हमारी जिंदगी खुदा के लिए वक्फ हो गई। जब रूल कुदस आ गया, अपनी जिंदगी से हम बाहर निकले, अपनी जात से बाहर निकले, और यही बहुत बड़ी तब्दीली होगी। बहुत दफा हमने मसीहत को प्राइवेट बना दिया हुआ है और मांगने वाला ईमान बहुत ज्यादा, लेकिन काम नहीं कोई करना। जो मंगने की गल है, खुदा मैंने सारी जिंदगी दे, सब कुछ मैनू ही दे दे, मैं कोई काम नहीं करना। एक बंदा मेरे लिए, मेरे पास दुआ के लिए आ गया, ये मेरे लिए दुआ करे। मैंने कहा अच्छा, दुआ मैं बाद में करूंगा, जाओ पहले चर्च की सफाई करके आओ पहले। मैं तो दुआ कराने लिया आया, मैं क्या ये दुआ ही, खुदा के घर में पहले सफाई करो, बरकत पहले मिलेगी और मैं उस पर फिर आपकी इस जो बरकत आपने उस पर मैं बरकत दूंगा। देखिए ये बहुत जरूरी है, खुदा के लिए काम करना पहले है? और जो वो दुआ है वो हमें कुवत देती है खिदमत करने के लिए। और अक्सर लोग ने सिर्फ प्राइवेट ईमान रखना है, काम कोई नहीं करना। बहुत लोग इधर पहाड़ी पे दुआ करके चले जाते हैं, मंगने वाली दुआ, काम किसे दिन नहीं आना, खुद गर्जी की जिंदगी। दुआ हमें अपनी जात से बाहर, रूल कुदस हमें अपनी जात से बाहर निकालता है। जैसे मुकद्दसा मरियम वो अपनी जिंदगी से बाहर निकली, वो शब और रोज अपने गाँव को छोड़कर दूर दराज का सफर करके तेजी से गई, तेजी से वहां लेके वो तेजी से गई। रूल कुदस तेजी कराता है, हमें हरकत लाता है, हमारे काम को और ज्यादा बढ़ाता है कि नहीं, तेजी से करते जाएं काम। दुनियावी तेजी की बात, रूह की तेजी, रूह हमें मुतहर्रिक करता है और वो काम हम कर सकते हैं जो नहीं कर सकते। आमीन। वहां जाकर लिस्बाद की खिदमत की, जो क्योंकि यूहन्ना बपतिस्मा देने वाला पैदा होने वाला था, छठा महीना लिखा था लिस्बाद का, और 3 महीने मुकद्दसा मरियम वहां पर लिस्बाद की खिदमत करती रही, लिखा उधर 3 महीने वहां पर रही। ये मकसद है हमारा भी, हम भी काम आए। रूल कुदस दिया ही जाता है दूसरों के काम, खुदा के काम करने के लिए, सोने के लिए नहीं। आमीन। तो आगे एक दो पॉइंट और, फिर हम मसीह के डायरेक्ट मसीह पर, जब रूल कुदस वो मामूर है वो क्या करता है। इसलिए मसीह की मानंद हमें बनना है, मसीह की मानंद रूल कुदस हमें बनाता है। और ये लिस्बाद मुलाकात के लिए जाती है, इसके बारे में भी हमने सुन लिया मुख्तसर तौर पर। अब आते हैं चौथा बाब, कदस लूका की इंजील चौथा बाब लिखा है, मेरे पीछे कहें, और यसु रूहुल कुदस से मामूर होकर और रूह की हिदायत से बियाबान को गया। इससे पहले मसीह का बपतिस्मा है और वहां रूहुल कुदस कबूतर की मानंद उस पर उतरा, दरियाए उर्दन में उसने बपतिस्मा पाया। ये 21वीं आयत है 30 बाब की, जब सब लोग बपतिस्मा पाते थे और यीशु भी बपतिस्मा पाकर दुआ कर रहा तो आसमान खुल गया, आसमान खुल गया और रूल कुदस जिस्मानी सूरत में, किस सूरत में, जिस्मानी सूरत में कबूतर की मानंद उस पर उतरा। क्योंकि रूल कुदस को, वो रूह है, उसे जिस्म की जरूरत है और वो जिस्म की सूरत में, जिस्मानी सूरत में रूल कुदस निशान के तौर पर मसीह पर उतरा और आसमान। और फिर आगे से देखिए, आसमान से आवाज आई, तू मेरा बेटा अल महबूब है, तुझसे मैं खुश हूँ, ये आवाज आती है। और इसके फौरन बाद जो ही बपतिस्मा लिया, मसीह ने रूल कुदस से मामूर है और रूह की हिदायत से, रूह से मामूर होकर रूह की हिदायत से कहाँ गया, बियाबान में कहाँ गया। तो آپ یہ دیکھیے روح القدس اسے بیابان میں لے جاتا ہے, وہاں پر وہ خدا کے حضور ٹھہرتا ہے, اور وہاں پر مسیح نے روزہ رکھا اور وہاں پر شیطان سے آزمایا گیا. روح القدس کی قدرت سے شیطان پر فتح پائی. آپ بھی جب روح سے معمور ہوں گے, ٹھیک ہے, شیطان کے ساتھ کمپرومائز نہیں کیا, ان پتھروں کو کہہ دے کہ روٹی بن جائے. مسیح نے کہا لکھا ہے انسان صرف روٹی سے نہیں بلکہ ہر اس کلمے سے جو خدا کے منہ سے نکلتا ہے زندہ رہے گا. اور یہ تین آزمائشیں آئیں, یہ ایمان کے خلاف آزمائشیں تھیں, امید کے خلاف, محبت کے خلاف تھی. مسیح نے کمپرومائز نہیں کیا کیونکہ وہ پاک روح سے معمور ہے. اس ان آزمائشوں پر وہ غالب آیا. آمین. اور وہی لوگ غالب آتے ہیں آزمائشوں پر جو پاک روح سے بھرے ہوتے ہیں. جو پاک روح سے خالی ہوتے ہیں وہ گر جاتے ہیں, بہت بری طرح زندگی تباہ کر لیتے ہیں, اور وہاں سے راستے پر واپسی بہت مشکل ہو جاتی ہے. ہم سب کچھ برباد کر لیتے ہیں اپنی زندگی. جس پر روح القدس سے آزمائش ضرور رہے گی اور پاک روح قوت دیتا ہے غالب آنے کی. اس لیے پاک روح پانے کی ضرورت ہے, اس لیے روح القدس کی ضرورت ہے. کیوں لوگ گر جاتے ہیں؟ کیونکہ میں روح نہیں ہوتا. کیوں لوگ مقابلہ نہیں کر سکتے؟ پاک روح نہیں ہوتا ان میں, خالی ہوتے ہیں. وہ صرف جسمانی سطح پر جسمانی خواہشیں پوری کرتے رہتے ہیں, اور یہی وجہ وہ پوری طرح زندگی برباد کر لیتے ہیں, خاندان برباد ہو جاتے ہیں. یہ مثالوں ابھی کیونکہ ہمارا موضوع نہیں ہے آزمائشیں, لیکن یہ ضرور بتاتا ہوں کہ جب روح القدس آپ کو مل جاتا ہے پھر آزمائشیں آئیں گی, لیکن آپ گر نہیں سکتے, کوئی آپ کو گرا نہیں سکتا. آپ سپر پاور آپ کے اندر ہے. شیطان آزمائے گا لیکن آپ کو دیکھ کر بھاگ جائے گا. آمین. اور یہی وجہ ہے کہ لوگ مقابلہ نہیں کرتے آزمائشوں کا, کہ پاک روح نہیں ہوتے ہیں, خالی ہوتے ہیں, جسمانی چیزوں سے دنیا سے بھرے ہوتے ہیں لیکن روح القدس ان میں نہیں ہوتا, خالی ہوتے ہیں. اور وہ جو خوشی کی زندگی جو خدا ہمیں دینا چاہتا ہے, جو فتح مند, جو برکت خدا, وہ رسیو نہیں کر رہے تھے کہ ہم صرف جسمانی سطح پر زندگی گزارتے ہیں. یہ ہمارا لیول جسم کا ہی ہے. مسیح نے جسم کی خواہشوں پر فتح پائی. مسیح کی مانند, روح القدس ہمیں مسیح کی مانند بناتا ہے. اس کا مطلب یہ ہے کہ مسیح کی طرح جسم کی خواہشوں پر فتح پائی ہے. آج رات اگر آپ روح القدس سے پانے آئے ہیں, اور یہی پینتیکوست ہے, وہ سب روح القدس سے بھر گئے. کہیے وہ سب روح القدس سے بھر گئے. سب روح القدس سے بھر گئے. صرف اسی آیت میں پینتیکوست ہے. پینتیکوست کس آیت میں ہے؟ اسی آیت میں. باقی ساری علامتیں نشانات, لیکن یہ آیت ہے پینتیکوست کو ظاہر کرتے ہیں. روح القدس سے بھر گئے. روح القدس سے, ہاں جی, کیونکہ انہوں نے اپنے آپ کو خالی کیا تھا. برتن میں پانی بھرنے کے لیے اس کو خالی کرنا پڑتا ہے پہلے. جب تک آپ جو کچھ آپ کے اندر ہے اس کو خالی نہیں کریں گے, خدا دوسری اپنی برکت نہیں لا سکتا ہے. دیکھیں موسیٰ جب وہ بیابان میں چلا گیا تھا, اس نے 40 سال اپنے آپ کو خالی کیا تھا, پھر خدا نے اپنی حکمت, اپنی برکت, اپنی قوت اسے دی تھی, اور اپنے لوگوں کو اس نے رہائی دی تھی. پہلے وہ اپنی طاقت میں تھا, 40 سال لگے اس کو بیابان میں, خالی کیا اپنے آپ کو. آمین. آپ نے بھی اپنے آپ کو آج رات خالی کرنا ہے. سوچیں آپ کی زندگی میں کون سی رکاوٹ ہے جس کی وجہ سے روح القدس آپ کے اندر نہیں ہے. خالی کرنا ہے, سچی توبہ کرنی ہے, اور پھر دیکھیے کتنے زور آور طریقے سے آپ فتح پائیں گے. اور آپ کہیں گے, حیران ہو جائیں گے, پھر آپ کو فادر جی پہلا کیوں نہیں دسیا, ایسے تھکے ہارے والی زندگی گزار رہے ہو. خدا اس سے بہتر خوشیاں آپ کو دینا چاہتا ہے. اس کے پاس آئیں, روح القدس پائیں. اس دنیا میں زندگی گزارنے کے لیے روح القدس کی ضرورت ہے. اس لیے خدا نے اپنے بیٹے کو روح سے مسا کیا, اس نے دنیا پر فتح پائی. مسیح نے کہا میں دنیا پر غالب آیا ہوں, دنیا پر غالب آیا ہوں, دنیا پر. ہاں جی, آپ نے بھی دنیا پر غالب پائیں. جو غالب آئیں گے وہی فتح پائیں گے. انہی کا نام کتاب حیات میں ہے. وہی سفید پتھر پائیں گے, اور وہی قوموں پر حکومت کریں گے, وہی صبح کا ستارہ پائیں گے, وہی سب کچھ پائیں گے. آمین. غالب آنا ہے. کیا کرنا ہے؟ کس کی قوت سے؟ روح القدس کی قوت سے. آمین. اور یہاں پر یہ تینوں آزمائش ہیں جن پر مسیح غالب آیا. اور پھر چودھویں آیت, چوتھا باب, یسوع روح کی قوت سے جلیل کو لوٹا اور اس آس پاس کے علاقے میں اس کی شہرت پھیل گئی. روح کی قوت سے. کس کی قوت سے؟ روح کی قوت سے. آپ بھی مسیح کو بھی روح القدس مسیح کی مانند بناتا ہے. آپ بھی جب یہاں رات کی عبادت کے بعد جائیں گے, روح کی قوت سے اپنے گھروں کو لوٹیں گے. اور وہاں پر جہاں جہاں جائیں گے برکت کا وسیلہ بنیں گے, شفا کا وسیلہ بنیں گے, زندگی کا وسیلہ بنیں گے, خوشیوں کا وسیلہ بنیں گے. آمین. کیونکہ پاک روح سے بھر جائیں گے, یہاں سے پاور لے کے جائیں گے. مسیح کی مانند, روح القدس کس کی مانند بناتا ہے؟ مسیح کی مانند. کس کی مانند؟ کس کی مانند؟ لیکن ہم نے مسیح کی مانند بننا ہے. آمین. مسیح کی مانند بننا ہے. ہللویا. آپ غلام نہیں, یسوع نے اپنا خون دے کر آپ کو آزاد کیا ہے. روح القدس ہمیں غلامی سے نکالتے, یہ جسم کی خواہش ہے, تو روح القدس ہمیں مسیح کی مانند بناتا ہے. آمین. تو ان چیزوں پر فتح پائیں, غالب پائیں اور خدا کے کام کریں. ہللویا. یہاں پر مسیح نے 18 آیت ہے, چوتھا باب 18 آیت ہے, لوکا کی انجیل چوتھا باب 18 آیت. روح خدا مجھ پر ہے, اس نے مجھ کو بھیجا ہے. روح خدا وند مجھ پر ہے, اس نے مجھ کو بھیجا ہے. مسکینوں کو خوشخبری دوں, مسکینوں کو خوشخبری دوں. روح کا مسا میں نے پایا ہے, روح خدا بند مجھ پر ہے, اس نے مجھ کو بھیجا ہے. روح خدا بند مجھ پر ہے, اس نے روح خدا بند مجھ پر ہے. بگا کھولو, اس نے مجھ کو بھیجا ہے. قیدیوں کو رہائی دوں, اندھوں کو بینائی دوں. بولو, قیدیوں کو رہائی دوں, اندھوں کو بینائی دوں, اندھوں کو بینائی دوں. کچلے ہوؤں کو آزادی دوں, اس نے مجھ کو بھیجا ہے. شاباش. کچلے ہوؤں کو آزادی دوں, اس نے مجھ کو بھیجا ہے. روح خدا بند مجھ پر ہے, اس نے مجھ کو بھیجا ہے. فضل کے سال کا چرچا کروں, تاریکیوں میں اجالا کروں. بولو, فضل کے چرچا کروں, تاریکیوں میں اجالا کروں, تاریکیوں میں اجالا کروں. نام اس کا ہی بالا کروں, اس نے مجھ کو بھیجا ہے. شاباش. نام اس کا ہی بالا کروں. سب گائیں شاباش. اس نے مجھ کو بھیجا ہے, روح خدا بند مجھ پر ہے, اس نے مجھ کو بھیجا ہے. روح خدا بند مجھ پر ہے, اس نے مجھ کو بھیجا ہے, اس نے مجھ کو بھیجا ہے, اس نے مجھ کو بھیجا ہے. آمین. روح القدس ہمیں کس کی مانند بناتا ہے؟ مسیح کی مانند. اس کا مطلب یہ ہے कि जिस तरह मसीह बातें करता है उसी तरह बातें करनी है। जो बातें मसीह करता है वो बातें करनी है, जो काम मसीह करता है वो काम करने हैं। और फिर जिस तरह वो दुनिया पर गालब आया, रूल कुदस की कुदरत से हम भी दुनिया पर गालब आ सकते हैं, फतह पा सकते हैं। देखें, आप देखिए, गौर कीजिए कि खुदावंद यीशु मसीह जब इस दुनिया में आया वो अपनी इलाही जात खाली करके आया था, वो इंसान बन के आया था। देखिए, वो कामल इंसान बना था, खुदा था वो खुदा, लेकिन जिस्म लेके आ गया था। अब उसे इस दुनिया में जिंदगी गुजारने के लिए, खुदा के मिशन को पूरा करने के लिए, खुदा की बातें सुनाने के लिए, मुजजात करने के लिए, ख्वाहिशों पर गालब आने के लिए, मुआफ करने के लिए, मोहब्बत करने के लिए, खिदमत करने के लिए, प्यार करने के लिए, जिंदगी देने के लिए, बरकत देने के लिए, सब कुछ देने के लिए पाकरू की जरूरत थी, क्योंकि रूल कुदस की कुदरत के बगैर वो कामयाबी नहीं हो सकता था। इसलिए साफ ने कह रूए खुदा मुझ पर उसने मुझे मसा किया है, रूल कुदस की कुदरत से उसने कैदियों को आजाद किया, अंधों को बिनाई दी, कुचलों को आजादी दी, बीमारों को शिफा दी, खुदा का कलाम सुनाया, रूल कुदस की कुदरत से शैतान पर गालिब आया, बाप का वफादार रहा, पाक रूस में था, इसलिए वो अपने शागिर्दों के पांव धोता है, खिदमत करता है, मुआफ करता है, शिफा देता है, बरकत देता है, जिंदगी देता है, कुवत देता है, रूल कुदस की कुवत से। कौन कौन मसीह की मानद बनना चाहता है? और कोई तरीका नहीं है, बहुत अच्छी ख्वाहिश है, कोई तरीका नहीं है। कौन बनाता है मसीह की मानंद? रूहुल कुदस। कौन बनाता है? रूहुल कुदस। कौन बनाता है हमें? रूहुल कुदस पाएंगे, मसीह की मानंद बन जाएंगे। रूहुल कुदस पाएंगे, मसीह की मानंद बन जाएंगे। रूहुल कुदस पाएंगे, मसीह की मानंद बन जाएंगे। रूहुल कुदस पाएंगे, इसका मतलब मसीह की मानंद बनने का मैंने बताया है, उसकी बातें करना, उसकी बातें सुनाना, उसी की तरह उठना, उसी की तरह बैठना, उसी की तरह सोचना। द माइंड ऑफ क्राइस्ट, पौलुस रसूल कहता है, पुट ऑन द माइंड ऑफ क्राइस्ट। तुम्हारा मिजाज वही हो जो मसीह का है, ये है मसीह। रूल कुदस ऐसे हमें बनाता है। फिलिपियों के नाम खत दूसरा बाब निकालिए, बस तुम्हारा मिजाज ये, दूसरा बाब पांचवीं आयत। फिलिपियों के नाम खत, पौलुस रसूल का खत, दूसरा बाब पांचवीं आयत, बस फिर पीछे पीछे कहिए, बस तुम्हारा मिजाज वैसा ही वही हो जो मसीह यीशु का था। ये मिजाज, द माइंड ऑफ क्राइस्ट, वो सोच, वो बात। और ये रूल कुदस की कुवत से हम कर सकते हैं, उसमें भी रूल कुदस था, इसलिए रूल कुदस की कुदरत से ही पैदा हुआ। और फिर बपतिस्मा के वक्त हमने सुना है रूल कुदस से वो भर गया। अब उस पाक रूह की कुवत से उसने हर आजमाइश पर फतह पाई। इसलिए जब यीशु का रूह हमें मिलता है, फिर उसका मिजाज हमें आता है, और फिर हमें दुनिया की चीजों के साथ कंप्रोमाइज नहीं कर सकेंगे। आपको बड़ी से बड़ी ताकत भी हमें खुदा की मोहब्बत से फिर जुदा नहीं कर सकती, फिर हर लम्हा हम उसके हो जाएंगे। इसलिए खुदावंद ने फिर, क्योंकि इसलिए इसी वजह से पौलुस रसूल कहता है कि रूह से मामूर होते जाओ, रूह से मामूर। देखिए, हमें जब रूह कुदस पाते हैं, हम जिंदगी में काम करते हैं, और फिर रास्ता सा फिर कमजोर होते हैं, फिर हमें रूह के पास आने, खुदा के पास आने की, फिर पाक रूह से भर जाएं, फिर दुनिया में जाएं, कुवत हासिल, कुवत के साथ गालिब आएं, फिर बाप के पास आएं, खुदा पाक रूह दे और दे पाक रूह, भरते जाओ, मामूर होते जाओ, होते जाओ, पाक रूह से मामूर होते जाओ, पाक रूह से मामूर। ऐसे जैसे हम, ऐसे जैसे ये दिल की धड़कन है, खून सारा दिल में आता है, दिल से पूरे जिस्म में जाता है, इसी तरह रूल कुदस भी, हम खुदा के पास आना है, यहाँ से कुवत पानी है, फिर जाना है दुनिया में, कुवत पानी है, फिर जाना है दुनिया में। और इस तरह मसीह की मानंद हम बनते जाएंगे, जलाल से जलाल की तरफ, और हर बार हम बेहतर से बेहतर होते जाते हैं। आमीन। तो बनते जाना है मसीह की मानंद, बनते जाना है। और तुम, इसलिए तुम्हारा मिजाज वही हो जो मसीह यीशु का है। आगे हम इसकी आयतें पढ़ेंगे, کیونکہ اس نے خدا کی ذات میں ہو کر خدا کے برابر ہونا غنیمت نہ جانا بلکہ اپنے آپ کو خالی کر دیا اور غلام کی ذات اختیار کر کے انسان کے مشابہ ہو گیا، انسان کی شکل میں پایا جا کر اپنے آپ کو فروتن کر دیا اور موت بلکہ صلیبی موت تک وفادار فرما بردار رہا۔ اسی واسطے خدا نے اسے نہایت بلند کیا، اسے وہ نام بخشا جو سب ہر ایک نام سے اعلیٰ ہے۔ آمین۔ تو جب ہم روح القدس کے سپرد کرتے ہیں تو پھر ہماری کانٹ چانٹ کرتا ہے، اس کی شکل بناتا ہے، جیسے ایک کمہار اور اس کے پاس سانچہ ہوتا ہے اس میں مٹی ڈالتا ہے، جو فالتو مٹی ہے بنا سڑتا ہے تو پھر اصل صورت جڑی ہے سامنے آتی ہے۔ اس طرح فالتو چیزاں کٹتا ہے ساڈے تو پاک روح تاکہ ہم اس کی مانند بن جائیں۔ آمین۔ اس کی مانند، کس کی مانند؟ سوچوں میں، باتوں میں، کھانے میں، پینے میں، اٹھنے میں، فیصلوں میں، عادتوں میں، قوت میں، جیسے مسیح شفا دیتا ہم بھی شفا دینے والے بن جاتے ہیں۔ مسیح نے کہا، یہ بھی کہا کہ تم مجھ سے بھی بڑے بڑے کام کرو گے۔ آمین۔ کیونکہ یہ تو بہت بڑی بات ہے، اس نے کہی مجھ سے بھی بڑے بڑے کام کرو گے۔ یہ سب پاک روح ہے جو اس دنیا میں ہم سے کام لیتا ہے، یسوع کا روح ہے، اور اس لیے اس کی مانند بنتے جانا ہے، بنتے جانا ہے۔ کلام میں واپس آتے ہیں ہم، مقدس لوکا کی انجیل کی طرف واپس آتے ہیں۔ دیکھیے اس کام میں شامل، جب مسیح نے کہا قیدیوں کو رہائی، اندھوں کو بینائی، کچلوں کو آزادی، یہ روح القدس اس کے اندر ہے اور اب اس نے نجات کا کام شروع کیا۔ یہ کلام سب سے پہلے روحانی کلام ہے، روحانی طور پر جو کچلے ہوئے ہیں، روحانی طور پر جو غلام ہیں، گناہ کے غلام ہیں، ان کو مسیح آزاد کرنے کے لیے آیا ہے۔ یہ سوشل میسج نہیں ہے، سب نمبر ایک، پہلے نمبر پر سوچیں۔ جو سوشل سطح پر لے لیتے ہیں اسی لیے وہی ڈپریشن کا شکار ہو جاتے ہیں۔ وہ ایکسٹرا برکت ہے، سماجی برکت خدا ہمیں دیتا ہے، جسمانی برکت خدا ہمیں دیتا ہے، اس زمین پر رہتے ہوئے ہماری عزت، ہماری شان، ہمیں رتبہ دیتا ہے، ہمیں صحت دیتا ہے، ہمیں جاب دیتا ہے، ہمیں پیسے دیتا ہے، یہ ایکسٹرا برکت ہے، یہ برکت ہے، لیکن یہ بنیادی طور پر یہ نہیں ہے۔ بنیادی طور پر ہماری روح کو آزاد کرتا ہے، روح جو ہے گناہ میں نہ رہ جائے، روح جو ہے گناہ سے پاک ہو جائے۔ یسوع اپنی قربانی کی بات کرتا ہے کہ وہ مر گیا، مردوں میں سے جی اٹھا، تاکہ سب جو گناہ کے غلام ہیں وہ آزاد ہو جائیں، گناہوں سے معافی مل جائے۔ وہ یسوع کے خون کے بغیر نہیں، وہ اپنی قربانی کی بات کرتا ہے۔ اس لیے اس نے اپنے خون جب آخری کھانے کے موقع پر کہا، یہ لو پیو، یہ میرا خون ہے جو تمہارے بلکہ بہت سے لوگوں کے گناہوں کی معافی کے لیے بہایا جائے گا۔ آمین۔ تو دراصل صلیبی قربانی کی بدولت قیدی آزاد ہوتے ہیں اور سب گناہگار پاک صاف کیے جاتے ہیں اور خدا سے ہم ملاب کرتے ہیں۔ روح کی آزادی، روح کی نجات سب سے بنیاد ہے، سب سے بڑی بات ہے، ہماری روح کو آزاد کرتا ہے۔ جب تک روحانی طور پر لوگ آزاد نہیں ہیں، سماجی طور پر خواب و اچھی زندگی بھی گزار رہے ہوں، وہ غلام ہے۔ اصل غلامی گناہ کی غلامی ہے۔ آمین۔ اصل غلامی گناہ کی غلامی ہے، جو گناہ کرتا ہے وہ گناہ کا غلام ہے۔ مسیح نے یونا کی جھیل میں کہا گناہ سے آزاد ہونا ہے، اور وہ کوئی خود اپنے آپ کو بچا نہیں سکتا ہے جب تک مسیح نہ بچائے ہمیں۔ کنویں میں گرا ہوا شخص خود نکل نہیں سکتا ہے، اندھا اندھے کو راہ نہیں دکھا سکتا ہے۔ اس لیے خدا کا بیٹا انسان بنا، مر گیا ہمارے گناہوں کو لے کر اور مردوں میں سے جی اٹھا، اور یہی رسولوں کا پیغام بنادی یہی تھی، یسوع مسیح جو مر گیا جی اٹھا، وہی نجات ہے، وہی نجات ہے۔ اس پر ایمان لاؤ اور روح القدس پاؤ گے۔ مسیح پر ایمان لانے سے روح القدس ملتا ہے، کیونکہ جہاں جہاں بھی لوگ صرف کلیسیا کو سماجی سطح پر لے لیتے ہیں، سوشل، وہ اس نجات کے اصل معنی ہی بول جاتے ہیں، ساری توجہ اسی طرف لگا لیتے ہیں اور صرف انہی میں، اور جب یہ چیزیں نہیں ملتی ہیں پھر لوگ ڈپریسڈ ہو جاتے ہیں۔ دراصل بنیادی طور پر لوگوں کو خداوند روحانی طور روح سے نجات، اس کے بعد دوسری برکتیں بھی خدا دیتا ہے، وہ دوسری برکتیں چنگانے، وہ چنگا ہے، ٹھیک ہے، چنگا سمجھتے ہو، بار بار مطلب چنگا، کون کون سمجھتا ہے چنگا کیندا، ہاں ٹھیک ہے، اے تے چھوٹے ہوندے ملدا ہوندا ہے سانو چنگا جاندے نہیں سمجھ، اصل سودا جڑا کچھ اور ہے، اصل روح دی نجات ہے۔ آمین۔ باقی اے چنگا ہے، اچھی صحت، جاب، اس دنیا میں خدا ساڈیاں ٹوراں کردا ہے، نوکری دیندا ہے، اولاد دیندا ہے، اچھا شوہر، اچھی بیوی، खुदावन बहुत सारिया दुनियावी सतह देते मुसीबत आफतों तो सानू बचा दे। ये सारी बरकतें हैं आमीन, ये भी खुदा देता है, लेकिन पहली बरकत जो सबसे बड़ी बरकत है निजात की है आमीन। वो हमारी रूह को आजाद करता है, गुनाह से पाक करता है। हमारी रूह अगर पाक साफ है फिर हम खुदा से मुलाप करते हैं, अगर वो नहीं है तो पावे सारी दुनिया की दौलत भी हो। ऐसे मसीह ने कहा कि इंसान को क्या फायदा सारी दुनिया हासिल करे और अपनी जान का नुकसान उठाए। आमीन। तो गोया चीजों पर भरोसा करना और मसीह की मानत बनने का मतलब है कि दुआया जिंदगी गुजारना। आमीन। किसकी मानत? कैसे? दुआ करना, शख्सी दुआ और इज्तमाई दुआ। मसीह तड़के उठकर दुआ करता था, रूल को दस समय उसकी मानत बनाता है। हम दुआ करने वाले खुदा की स्ताइश करने वाले बने। आमीन। और फिर मसीह की मानत बनने का मतलब है कि दूसरों को माफ करना, दूसरों को माफ करना। मसीह की मानंद बनने का मतलब है दूसरों की खिदमत करना, जैसे उसने अपने शागिर्दों के पांव धोए थे ना आखिरी खाने। क्या मतलब है इसका? मतलब यह है कि वो काम अभी उस्ताद होते हुए, वो मालिक बादशाहों का बादशाह, वो अपने शागिर्दों के पांव धो रहा है, क्योंकि पांव धोना गुलामों का काम था। ये बहुत ही छोटा काम समझा जाता था और कभी भी बड़ा शख्स नहीं करता था। मकसद यह है, पैगाम यह है कि जो लोग कोई भी काम, ऐसा काम जो कोई भी करना ना पसंद करे, आप करें, वो खुशी से करें। कोई बो मजाज नहीं साढ़े बिच, छोटे से छोटा काम भी करने खुशी महसूस करो, भज के करो। अच्छा मेरे लिए बरकत कर ले, कई मोटे मतलब मैं क्यों करा, ले सानू यो काम करने वास्ते रखे नहीं। बरकत का वसीला है वो काम जो कोई भी नहीं करता, आप करें, आपके लिए बरकत का वसीला है। ये मसीह ने नमूना दिया, उसने पांव धोए हैं शागिर्दों के, ठीक है। अब देखिए ये जो सारी तैयारी है, ये मेंशन करना बहुत जरूरी है कि जिन लोग तीन चार दिन से पूरे हफ्ते से ये हमारे बेटे बेटियां हमारे ग्रुप्स लगे रहे हैं, ये आप सारा देख रहे हैं, ये सारी डेकोरेशन, ये सारी फिर बाहर से सफाई, सारे कारपेट धोए गए, वॉशरूम्स की सफाई, ये सब जो हमारे ग्रुप्स हैं लगे रहे इन दिनों में, तैयारी करते रहे। और आमतौर पर ठीक है, लोग दुआ करके चले जाते हैं, काम करने वाले भी हो। आमीन। इसलिए जितना का पता नहीं हो, ये कोई इसमें भी कोई, जब कई लोगों को मैंने सुना है मुंह ते मौके होने की कर देने जी, की कर देने चाड़ू की कर देने। हाँ, उसका मतलब क्या है? खुदा के घर की खिदमत करो, सारी शबाई शबा है। मतलब यह है, दरअसल मतलब यह है। आमीन। तो भज के असी दुआ वाल आने, खिदमत नहीं करनी। मसीह ने खिदमत की बात की है कि जो बड़ा बनना चाहे वो खिदमत करे। दुनिया में जो बड़े लोग हैं वो ये काम नहीं करते, दुनिया वाले। हम दुनिया वाले नहीं, मसीह के लोग हैं। रूल कुदस समय खिदमत करने के लिए उकसाता है, ठीक है। मौके होने पे झाड़ू मारना मतलब की है कि खिदमत करनी है। ये तो ये हमारे कल्चर की बात है, लेकिन ये तो अंजील में से कहीं ज्यादा है। खिदमत करोगे, जहां मैं हूं वही मेरा खादम भी होगा, जहां मैं हूं मसीह ने। बहुत बड़ा अजर है खिदमत करने वाला। जितनी दुआ करें आप, कहीं ना कहीं मौका ढूंढे खुदा के घर की खिदमत करने का। नहीं, मुझे भी मौका, ये खुदा का घर है, खुदा ने मुझे जिंदगी दी है, खुदा ने सेहत दी है, निजात दी है, गुनाहों की माफी दी है, मैं क्यों ना अपना हिस्सा पाऊं, मैं भी खिदमत करूंगा। मसीह ने पांव धोया, मैं भी, मुझे छोटे से छोटा काम मुझे बताओ, मैं करूंगा। अभी वो सोच हमारे लोगों में नहीं आई है। मैं तो खुशी से ये, क्योंकि हमें ट्रेनिंग ऐसी दी गई है, हमें ट्रेनिंग में सिखाया गया है कि वो छोटे से छोटा काम जो कोई भी ना करे आपने करना है, आपने नमूना देना है। तो मतलब कि मसीह ने भी कहा है, मैंने तुम्हारे पांव धोए, तुम भी एक दूसरे के पांव धोए। बड़ा शख्स छोटे शख्स की खिदमत करे, वो काम जो कोई नहीं करता आप करें, ये बरकत का वसीला है। दुआ के साथ जितनी खिदमत करेंगे उतनी बरकत, उतनी ज्यादा बरकत, वरना आप मसीह की मानंद नहीं बन सकते। कौन कौन बनना चाहता है मसीह की मानंद? तो फिर गल्ला नाल नहीं, सिर्फ दुआ नाल नहीं, काम दे नाल, खिदमत करने से। आमीन। तो रूल को दस समय मसीह की मानंद बनाते हैं, अमली जिंदगी। और देखिए मसीह ने अपने, जब उसके माँ और उसके कजन्स उसको मिलने आए थे, मसीह कलाम सुना रहा था, ये हम लूका की इंजील में पढ़ते हैं। तो मसीह ने क्या कहा? लोग, किसी ने कहा तेरी माँ वहां पर मिलने आए, तेरे भाई। तो मसीह ने क्या कहा था? कौन है मेरी माँ, कौन है मेरे भाई? اب اس کا مطلب یہ نہیں ہے کہ مسیح نے اپنی ماں کی گستاخی کی، یہ مطلب نہیں ہے، وہ عزت کی اس نے، وہ تو خدا کا کلام ہے چوتھا حکم، ٹھیک ہے، تو اپنے ماں باپ کی عزت کر، بالکل یہ اس کانٹیکس فرق ہے، یہ کانٹیکس فرق ہے، ٹھیک ہے، عزت کی اس نے، وہ تو سلیپ پر بھی اس نے اپنی ماں کو سپرد کیا تھا، یہ ماں باپ کی اس نے اپنی ماں کی عزت کی، وہ لکھا ہے ماں باپ کے تابع رہا، مقصد کیا ہے کہ اس نے، یہ ہے میرے بھائی بہن، یعنی وہ جو خدا کا کلام سنتے اور اس پر عمل کرتے ہیں، آمین۔ اور پھر کسی نے کہا جمعے سے وا کیا ہی مبارک چھاتیاں ہیں جو تو نے جوسی، وہ مبارک رحم جس میں تو متحمل ہوا، تو مسیح نے کیا کہا، اس سے بھی مبارک وہ ہیں جو خدا کا کلام سنتے اور اس پر عمل کرتے ہیں۔ کون کون مبارک ہونا چاہتا ہے؟ عمل کرنے والے مسیح کی مانند بنتے ہیں، خدا کا کلام پر عمل کرنے والے، روح القدس ہمیں اس طرف لاتا ہے، مسیح کی مانند بناتا ہے، یعنی مسیح کی مانند بننے کا مطلب ہے خدا کے کلام پر عمل کرنا، خدا کے کلام پر عمل کرنا، کہیے خدا کے کلام پر، آمین آمین، جو سنتے ہیں اس پر عمل کیا کریں، دیکھیے آپ فتح مند ہوں گے، پاکرو قوت دیتا ہے اس پر عمل کرنے کے لیے، ہم گرو کی آواز نہیں سنتے، شیطان کی آواز سن لو، اور شیطان پاوے سانو پٹھے کام جڑے مرضی کام کراندا رہے، وہ صرف ہم اپنے انرجی اپنا وقت اپنا ٹائم سب کچھ تباہ کر لیتے ہیں، لیکن اچھے کاموں کے لیے اپنا وقت نہیں دیتے، آمین۔ تو روح القدس ہمیں مسیح کی مانند بناتا ہے، اس جیسی خدمت، اس جیسی باتیں، اس جیسی شفا، اس جیسی برکت، آمین۔ اور ہر روز خدا کے پاک روح ہمیں ضرور کر رہا ہوتا ہے، اس کی آواز سنا کریں، اس طرف دھکیلتا ہے، لیکن ہم نے کہا نہیں ہو جانا، جب زندگی دے دیتے ہیں آپ کے اندر سے، یہ کام کرنا آپ کے لیے کوئی مشکل نہیں رہتا، روح القدس ساری جھجک ساری رکاوٹیں دور کر دیتا ہے، یہ خدا کے روح کا کام ہے، اور یہ چینج آنا ہمیں بہت ضروری ہے، اس لیے مبارک وہ ہیں جنہوں نے اپنا گھر چٹان پر بنایا، جو عمل کرتے ہیں وہ اپنا گھر کہاں بناتے ہیں، چٹان پر، آندھی آئیں، طوفان آئے، زلزلے آئیں، اس گھر کو کچھ نہیں ہو سکتا، جو عمل کرتے ہیں، جو عمل نہیں کرتے وہ گھر ریت پر بناتے ہیں، اس لیے تباہ ہو جاتے ہیں، یہ ہے مسیح کی مانند بننا، اپنا گھر چٹان پر بنائے، عمل کیا کریں، چھوٹی چھوٹی بات ریسیو کیا کریں، کئی لوگ وہ عمل کرتے ہیں جو انہیں سوٹ کرتا ہے کلام، ہاں یہ میرے مطابق نہیں، کلام سوٹنگ کے مطابق نہیں ہے کہ سوٹ کرتا ہے یہ نہیں کرتا ہے، یہ نہیں، کلام کلام ہے، خدا کا کلام سچ ہے، اور ہمیشہ وہ سوٹ ہی کرتا ہے اگر ہم روح میں سنیں اپنا، ہمیشہ ہماری بھلائی کے لیے ہے، ہمیں ہماری بہتری کے لیے ہے، ہمیں روشن کرتا ہے، ہمیں قوت دیتا ہے، اسی کے وسیلے سے ہمیں برکت ملتی ہے، آمین ہاللویا۔ دیکھیے یہ جو مسیح نے شفا کا کام کیا، کس کی قدرت سے؟ روح القدس سے، قدرت سے کام کرے گا آپ بھی اس کی شفا جاری، بدروہوں کو نکالا روح القدس کی قدرت سے، سفر کیا صلیبی قربانی روح القدس، آپ بھی دکھ تکلیفیں روح القدس کی قدرت سے برداشت کر سکیں گے، سہ سکیں گے، اور بالآخر اپنی ریس جو ہے دوڑ ہے مکمل کر لیں گے، پالوس رسول کی طرح آپ اس دوڑ کو مکمل کریں گے، اور روح القدس عجیب بھید آپ کو ظاہر آپ کے اندر ظاہر کرتا ہے، آمین۔ تو یہ بہت آگے بھی بڑے حوالے ہیں لیکن اتنا ٹائم نہیں سب کو، اب ایک دو پوائنٹ روح القدس کے بارے میں مقدس یوحنا کی انجیل سے، اور ایک دو پوائنٹ رسولوں کے مال سے، مقدس یوحنا کی انجیل 14 باب نکالیں، یہاں پر 14 باب اس کی 16 آیت، مقدس یوحنا کی انجیل، اس میں خدا نے کہا ہے اور میں باپ سے درخواست کروں گا اور وہ تمہیں دوسرا وکیل بخشے گا کہ ابد تک تمہارے ساتھ رہے، یعنی روح الحق جسے دنیا پا نہیں سکتی، دوسرا وکیل، کہیے دوسرا وکیل، اس کا ترجمہ دوسرا ترجمہ ہے، دوسرا مددگار، دوسرا یہ ترجمہ ہے دونوں، اور یہ مکمل طور پر اس روح القدس کی قدرت کو بیان نہیں کرتے ہیں، یہ الفاظ، اصل لفظ جو یہاں پر آیا ہے یونانی زبان میں وہ ہے پاراکلیٹس، کہیے، میں نے بہت دفعہ بتایا اس کے بارے میں، ہر سال بتاتا ہوں لیکن ریمائنڈ کرنا ریوائز کرنا بہت ضروری ہے، کہیے پارا کلیٹس، پارا کلیٹس، پارا کا مطلب ہے قریب، اسی سے پیرا میڈیکل نکلا ہے، پارا کا مطلب ہے قریب، پارا پیرا ٹروپس، پارا ملٹری، پارا قریب، مددگار، ਪਾਰਾ ਕਾ ਮਤਲਬ ਹੈ ਕਰੀਬ, ਕੋਲ, ਨੇੜੇ। ਠੀਕ ਹੈ। ਕਲੇਟਸ ਕਾ ਮਤਲਬ ਹੈ ਪੁਕਾਰਨਾ। ਕਿਆ ਮਤਲਬ ਹੈ? ਇਨ ਦੋਨੋ ਕੋ ਮਿਲਾਏ ਤੋ ਮਤਲਬ ਹੈ ਪੁਕਾਰ ਕਰ, ਕਰੀਬ ਬੁਲਾਣਾ, ਪੁਕਾਰ ਕਰ। ਔਰ ਇਹ ਦੂਸਰਾ ਵਕੀਲ ਹੈ। ਕੌਣ ਸਾ ਵਕੀਲ ਹੈ? ਇਸਕਾ ਮਤਲਬ ਪਹਿਲਾ ਵੀ ਹੈ। ਇਸਕਾ ਮਤਲਬ ਹੈ ਪਹਿਲਾ ਵੀ ਹੈ। ਪਹਿਲਾ ਵਕੀਲ ਕੌਣ ਹੈ? ਯਸੂ ਮਸੀਹ ਖੁਦ ਹੈ। ਪਹਿਲਾ ਵਕੀਲ ਕੌਣ ਹੈ? ਯਾਨੀ ਵਕੀਲ ਕਾ ਲਫ਼ਜ਼ ਜੇ ਤਰਜਮਾ ਹੈ ਵਕੀਲ, ਅਗਰ ਦੁਨੀਆ ਕੇ ਵਕੀਲ ਦੇਖੋ ਬੜਾ ਝੂਠ ਮਾਰਦੇ ਨੇ, ਬਹੁਤ ਜ਼ਿਆਦਾ ਝੂਠ ਨੂੰ ਸੱਚ ਤੇ ਸੱਚ, ਲੇਕਿਨ ਜੋ ਬਿਬਲੀਕਲ ਕੰਟੈਕਸਟ ਮੇ ਵਕੀਲ ਮਦਦਗਾਰ। ਠੀਕ ਹੈ। ਸੋ ਪਹਿਲਾ ਵਕੀਲ ਕੌਣ ਹੈ? ਮਸੀਹ ਖੁਦ ਹੈ। ਮਸੀਹ ਦੂਸਰਾ ਵਕੀਲ ਰੂਹੁਲ ਕੁਦਸ ਹੈ। ਦੂਸਰਾ ਵਕੀਲ, ਦੂਸਰਾ ਪਹਿਲਾ ਪੈਰਾਕਲੇਟਸ ਕੌਣ ਹੈ? ਮਸੀਹ ਹੈ। ਪਹਿਲਾ ਪੈਰਾਕਲੇਟਸ ਕੌਣ ਹੈ? ਦੂਸਰਾ ਪੈਰਾਕਲੇਟਸ ਕੌਣ ਹੈ? ਔਰ ਤੀਸਰਾ ਪੈਰਾਕਲੇਟਸ ਕੌਣ? ਪੈਰਾਕਲੇਟਸ ਕੌਣ ਹੈ? ਮੈਂ ਹੂੰ, ਆਪ ਹੈ। ਤੀਸਰਾ ਪੈਰਾਕਲੇਟਸ ਕੌਣ ਹੈ? ਇਸੀ ਲਈ ਤੋ ਆਪ ਮਸੀਹ ਕੀ ਮਾਨਦ ਹੈ। ਆਮੀਨ। ਹੁਣ ਸਮਝ ਆਈ? ਤੀਸਰਾ ਪੈਰਾਕਲੇਟਸ ਮੈਂ ਹੂੰ। ਤੀਸਰਾ ਪੈਰਾਕਲੇਟਸ ਕੌਣ ਹੈ? ਮੈਂ ਹੂੰ, ਆਪ ਹੈ। ਰੂਲ ਕੁਦਸ ਕੀ ਹੈਕਲ ਹੈ। ਆਮੀਨ। ਅਗਰ ਰੂਲ ਕੁਦਸ ਕੋ ਦੇਖਣਾ ਹੈ, ਮਸੀਹ ਕੋ ਦੇਖਣਾ ਹੈ, ਤੋ ਕਹੀਏ ਮੁਝੇ ਦੇਖੇ। ਮੈਂ ਮਸੀਹ ਨੇ ਵੀ ਕਹਾ ਥਾ, ਜਿਸਨੇ ਮੁਝੇ ਦੇਖਿਆ ਉਸਨੇ ਬਾਪ ਕੋ ਦੇਖਿਆ ਹੈ। ਔਰ ਅਬ ਹਮ ਕਹਤੇ ਹੈ, ਜਿਸਨੇ ਮੁਝੇ ਦੇਖਿਆ ਉਸਨੇ ਮਸੀਹ ਕੋ ਦੇਖਿਆ ਹੈ। ਉਸਨੇ ਯਹੀ ਹੈ ਮਸੀਹ ਕੀ ਮਾਨਤ ਬਣਨਾ। ਔਰ ਰੂਲ ਕੁਦਸ ਉਸ ਵਕਤ ਤੱਕ ਹਮੇ ਕਾਮ ਕਰਤਾ ਰਹਤਾ ਹੈ, ਕਰਤਾ ਰਹਤਾ ਹੈ, ਕਰਤਾ ਰਹਤਾ ਹੈ, ਜਬ ਤੱਕ ਹਮ ਮਸੀਹ ਕੇ ਹਮ ਸ਼ਕਲ ਨਾ ਬਣ ਜਾਏ, ਮਸੀਹ ਕੀ ਮਾਨਤ ਨਾ ਬਣ ਜਾਏ। ਤੋ ਲਫ਼ਜ਼ ਯਾਦ ਰੱਖਣਾ ਹੈ। ਹੈਂ, ਕਿਨ ਲੋਗੋਂ ਕੋ ਇਸ ਲਫ਼ਜ਼ ਕਾ ਮੈਨੇ ਸਿਖਾਇਆ ਹੈ, ਕਿਨ ਲੋਗੋਂ ਕੋ ਯੇ ਯਾਦ ਹੈ? ਪੈਰਾਕਲੇਟਸ ਯਾਦ, ਹੱਥ ਖੜਾ ਕਰੇ। ਸ਼ਾਬਾਸ਼। ਪੈਰਾਕਲੇਟ ਜਿਨਕੋ ਨਹੀਂ, ਜਿਨ੍ਹਾਂ ਨੇ ਪਹਿਲੀ ਮਰਤਬਾ ਸੁਣਿਆ, ਵੋ ਹੱਥ ਖੜਾ ਕਰੇ। ਅੱਛਾ, ਚਲੋ, ਬਹੁਤ ਠੀਕ ਹੈ। ਖੈਰ, ਕਾਫੀ ਲੋਕ ਨੇ ਜਿਨ੍ਹਾਂ ਨੇ ਪਹਿਲੀ ਦਫ਼ਾ ਸੁਣਾ। ਚਲੇ, ਕਹੀਏ ਮੇਰੇ ਪਿੱਛੇ ਪਿੱਛੇ ਸਭ ਕਹੀਏ, ਪਾਰਾ ਕਲੇਟਸ, ਪਾਰਾ ਕਲੇਟਸ, ਪਾਰਾ ਕਲੇਟਸ। ਯਾਦ ਰੱਖੇਂਗੇ ਪਾਰਾ ਕਲੇਟਸ ਯਾਨੀ ਮਦਦਗਾਰ। ਔਰ ਮੈਨੇ ਇਸਕੇ ਬਾਰੇ ਮੈਂ ਕਾਫੀ ਸੰਦੇਸ਼ ਪਹਿਲੇ ਮੈਸੇਜ ਦੇ ਚੁੱਕਾ ਹੂੰ ਕਿ ਯੇ ਬਹੁਤ ਗਹਿਰੇ ਮਾਨੀ ਰੱਖਤਾ ਹੈ, ਵਕੀਲ ਕੇ ਵੀ, ਮਦਦਗਾਰ ਕੇ ਵੀ, ਸਿਖਾਣੇ ਵਾਲਾ, ਹਿੰਮਤ ਦੇਣੇ ਵਾਲਾ, ਕੁਵਤ ਦੇਣੇ ਵਾਲਾ, ਔਰ ਰੋਸ਼ਨੀ ਦੇਣੇ ਵਾਲਾ, ਫੈਸਲਾ ਕਰਨੇ ਮੇਂ ਮਦਦ ਕਰਨੇ ਵਾਲਾ। ਬਹੁਤ ਸੇ ਕੰਟੈਕਸ ਮੇਂ ਪੈਰਾਕਲੇਟਸ ਯੂਨਾਨੀ ਸਕਾਫਤ ਮੇਂ ਇਸਤੇਮਾਲ ਹੋਤਾ ਥਾ। ਔਰ ਯੇ ਲਫ਼ਜ਼ ਇੰਜੀਲ ਮੇਂ, ਬਾਈਬਲ ਮੇਂ ਆਇਆ ਹੈ, ਰੂਹ ਦੂਸਰਾ ਵਕੀਲ ਯਾਨੀ ਪੈਰਾਕਲੇਟਸ। ਆਮੀਨ। ਜੋ ਹਮੇ ਮਸੀਹ ਕੀ ਮਾਨਤ ਬਣਾਤਾ ਹੈ, ਇਸੀ ਕਾ ਵਾਦਾ ਮਸੀਹ ਨੇ ਕਹਾ ਕਿ ਵੋ ਹਮੇ ਸਭ ਕੁਛ ਸਿਖਾਤਾ ਹੈ ਔਰ ਹਮੇ ਯਾਦ ਕਰਾਤਾ ਹੈ। ਸਿਖਾਤਾ ਹੈ ਔਰ ਸਿਖਾਤਾ ਹੈ ਔਰ ਬਹੁਤ ਦਫ਼ਾ ਹਮ ਖੁਦਾ ਕੀ ਬਾਤੋਂ ਕੋ ਭੁੱਲ ਜਾਤੇ ਹੈ, ਖੁਦਾ ਜੋ ਬੜੇ ਬੜੇ ਕਾਮ ਕਰਤਾ ਹੈ। ਔਰ ਦੁਨੀਆ ਮੇਂ ਵੀ ਇੱਕ ਦੂਸਰੇ ਸੇ ਜਿਤਨੀ ਮਰਜ਼ੀ ਨੇਕੀ ਕਰ ਲੇ, ਕਈ ਲੋਕ ਭੁੱਲ ਜਾਤੇ ਹੈ, ਇਧਰ ਕਰੋ ਇਧਰ ਭੁੱਲ ਜਾਤੇ ਹੈ, ਖੁਦਾ ਕੇ ਕਾਮੋ ਕੋ ਵੀ ਭੁੱਲ ਜਾਤੇ ਹੈ। ਮੇਰੀ ਬਾਤ ਧਿਆਨ ਸੇ ਸੁਣੇ, ਯਹੀ ਵਜ੍ਹਾ ਹੈ ਕਿਉਂਕਿ ਖੁਦਾ ਕੇ ਕਾਮੋ ਕੋ, ਬਰਕਤੋਂ ਕੋ ਹਮ ਭੁੱਲ ਜਾਤੇ ਹੈ, ਤੋ ਫਿਰ ਕਿਆ ਹੋਤਾ ਹੈ, ਉਸਕਾ ਅਸਰ ਪਤਾ ਕਿਆ ਹੋਤਾ ਹੈ, ਡਿਪਰੈਸ਼ਨ ਕਾ ਸ਼ਿਕਾਰ ਹੋ ਜਾਤੇ ਹੈ। ਦੇਖੋ ਜੀ, ਕੋਈ ਖੁਸ਼ੀ ਨਹੀਂ ਰਹਿੰਦੀ। ਜੋ ਹੀ ਆਪ ਫੌਰੀ ਯਾਦ ਕਰੇਂਗੇ ਖੁਦਾ ਕੀ ਬਰਕਤੋਂ ਕੋ, ਖੁਦਾ ਨੇ ਮੁਝੇ ਜ਼ਿੰਦਗੀ ਦੀ, ਖੁਦਾ ਨੇ ਮੁਝੇ ਯੇ ਦੀਆ, ਖੁਦਾ ਨੇ ਮੁਝੇ ਗੁਨਾਹੋਂ ਕੀ ਮਾਫੀ ਦੀ, ਨਿਜਾਤ ਦੀ, ਬਰਕਤ ਦੀ, ਜੌਬ ਦੀਆ, ਅੱਛਾ ਸ਼ੋਹਰ, ਅੱਛੀ ਬੀਵੀ, ਔਲਾਦ ਦੀ, ਇਹ ਸਾਰੀਆਂ ਸਾਰੀ ਬਰਕਤੇ ਖੁਦਾ ਕੀ ਯਾਦ ਕਰਨਾ ਸ਼ੁਰੂ ਕਰ ਦੇ, ਇਕਦਮ ਆਪ ਲਿਫਟ ਅਪ ਹੋ ਜਾਏਗੇ। ਉਹ ਮੈਂ ਕਿੱਧਰ ਜਾ ਰਿਹਾ, ਸ਼ੈਤਾਨ ਸਾਰੀ ਚੀਜ਼ਾਂ ਭੁਲਾਣੇ ਕੀ ਕੋਸ਼ਿਸ਼ ਕਰਦਾ, ਭੁੱਲ ਜਾਓ। ਔਰ ਇਹ ਵਜ੍ਹਾ ਹੈ ਆਪਕੇ ਅੰਦਰ ਅਜੀਬ ਅਜੀਬ ਸੀ ਉਦਾਸੀ ਔਰ ਡਿਪਰੈਸ਼ਨ ਕਾ ਸ਼ਿਕਾਰ ਹੋ ਜਾਤੇ ਹੈ। ਇਸ ਲਈ ਯਾਦ ਕਰਤੇ ਰਹਿਣਾ ਹੈ, ਸ਼ੁਕਰਗੁਜ਼ਾਰੀ ਕਰਤੇ ਰਹਿਣਾ। ਸ਼ੁਕਰ ਹੈ ਖੁਦਾਵੰਦ, ਛੋਟੀ ਛੋਟੀ ਨਿਮਤ ਕੋ ਵੀ, ਹਰ ਇੱਕ ਛੋਟੀ ਛੋਟੀ ਬਰਕਤ ਕੋ ਵੀ ਸੈਲੀਬ੍ਰੇਟ ਕਰੇ, ਖੁਸ਼ੀ ਮਨਾਏ। ਸ਼ੁਕਰ ਹੈ ਖੁਦਾਵੰਦ, ਉਛਲਿਆ ਕਰੋ ਜੈਸੇ ਵੋ ਉਸੇ ਸ਼ਿਫਾ ਮਿਲੀ ਕੋੜੀ ਕੋ, ਵੋ ਨਾਚਤਾ ਕੂਦਤਾ ਖੁਦਾ ਕੀ ਹਮਦ ਕਰਤਾ ਹੋਇਆ, ਕਿਤਨੀ ਬੜੀ ਖੁਸ਼ੀ ਉਸਨੇ ਮਨਾਈ। ਸੈਲੀਬ੍ਰੇਟ, ਹਮ ਸੈਲੀਬ੍ਰੇਟ ਨਹੀਂ ਕਰਤੇ, ਅਨਗ੍ਰੇਟਫੁਲ ਹੋਤੇ ਹੈ, ਨਾ ਸ਼ੁਕਰੇ ਹੋਤੇ ਹੈ। ਯਹੀ ਵਜ੍ਹਾ ਹੈ ਹਮਾਰੇ ਅੰਦਰ ਬਹੁਤ ਅਜੀਬ ਤਰੀਕੇ ਸੇ ਪਰੇਸ਼ਾਨੀ ਔਰ ਦੁੱਖੋਂ ਕਾ ਸ਼ਿਕਾਰ ਹੋ, ਭੁੱਲ ਜਾਤੇ ਹੈ, ਖੁਦਾ ਨੇ ਮੇਰੇ ਲਈ ਕੁਝ ਵੀ ਨਹੀਂ। ਯਹੀ ਜੋ ਭੁੱਲ ਜਾਤੇ ਹੈ ਵੋ ਫਿਰ ਆਹਿਸਤਾ ਆਹਿਸਤਾ ਡੂਬ ਜਾਤੇ ਹੈ, ਫੂਲ ਵੀ ਜਾਤੇ ਹੈ ਲੇਕਿਨ ਡੂਬ ਵੀ ਜਾਤੇ ਹੈ, ਔਰ ਬਹੁਤ ਦੁੱਖੋਂ ਮੇਂ ਆਪਣੇ ਆਪ ਕੋ ਧਕੇਲ ਦੇਤੇ। ਕਭੀ ਨਾ ਭੁੱਲੇ ਖੁਦਾ ਕੀ ਬਰਕਤੋਂ ਕੋ, ਯਾਦ ਕਰੇ ਆਪ ਫੂਲੋਂ ਕੀ ਤਰ੍ਹਾਂ ਖਿਲ ਉੱਠੇਂਗੇ, ਮੁਰਝਾਏ ਹੋਏ ਚਿਹਰੇ ਖਿਲ ਉੱਠੇਂਗੇ। ਆਮੀਨ। ਰੂਲ ਕੁਦਸ ਸਮੇਂ याद कराता है, रूल कुदस समय याद कराता है, खुदा की बातें याद कराता है। और रसूलों के माल की तरफ एक पॉइंट दो पॉइंट पास फिर खत्म करता हूँ। ये रूल कुदस की किताब है, रसूलों के माल की किताब रूल कुदस की किताब है। किसकी किताब है? रूल कुदस की किताब है। और रूल कुदस इब्तदाई कलीसिया पर नाजल होता है। मसीह ने कहा रूल कुदस तुम पर नाजल होगा, तुम क्या पाओगे? कुव्वत पाओगे, यहूदिया समरिया जमीन की इंतहा तक मेरे गवाह होगे। और वही कलाम देखिए वो फैलता गया और वो एक दिल एक जान हो गए, सब कुछ खुदा की नजर कर दिया, कलाम फैलता रहा और गवाही उस कलीसिया में मोजज़ात है। पौलुस रसूल और बरनबास बशारती दौरे पे जाते हैं और बिलाखर पौलुस रसूल कैद में और रोम में पहुंचा, वहां पर जाकर उसने मसीह की गवाही दी और ये सब के सब शहीद हुए। रूल कुदस की कुदरत से उन्होंने कलाम सुनाया। इब्तदाई कलीसिया की कहानी रूल कुदस की है। आज भी वो कलीसिया कोई कलीसिया नहीं जिसमें पाकरू ना हो, वो जिंदा नहीं रह सकती। रूल कुदस हम कलीसिया को जिंदा करता है। जैसे एक लाश है उसमें अगर रूह नहीं है, आंखें हैं देख नहीं सकती, पांव है चल नहीं सकता, कान है सुन नहीं सकता, लेकिन जब रूल कुदस होता है वही रूह चीजें वही हैं, लेकिन हर चीज को खुदा जिंदा करता है। इसलिए कलीसिया को भी खुदा जिंदा करता है। आज के दौर में, आज के दौर में कहिए अगर कलीसिया को जिंदा करना है पाक रूह को पुकारें, इसके बगैर कलीसिया मुर्दा है। जो रूल कुदस को नहीं पुकारते हैं, रूल कुदस पर ईमान नहीं रखते हैं, वो मुर्दा कलीसिया है, जहां मर्जी चले जाए जाकर। इसलिए पाक रूह को पुकारना है, पाक रूह जिंदा करता है। और जितना भी ये रिवाइवल कलीसिया में आया है, पोप जॉन 23 ने कहा कि ये खिड़कियां खोलो, फ्रेश एयर आए, ताजा हवा आए, पाक रूह आए कलीसिया में, कलीसिया जिंदा हो, वो तमाम फरसूदा ख्यालात को दूर करें ताकि ताजगी आए और कलीसिया में बरकत आए, लोग खुदा की तरफ आए। रूल कुदस हमें मसीह की मानत बनाता है, मसीह के काम खुदा की तरफ लाता है और आज के दौर में कलीसिया की बेदारी के लिए बहुत बहुत जरूरी है। हर जगह पर हर बशर रूल कुदस से भर जाए, खुदा के पाक रूह से मामूर होकर भरपूर इस दुनिया में जिंदगी गुजारें ताकि उसकी बादशाह इस दुनिया में कायम हो। हालेलुया, 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 ताली बजा दो, समझ आ गई तुम सारे ने? तो क्या सुना है? रूल कुदस मसीह की मानन बनाता है, मसीह की मानन रूल कुदस सुनियारा है, रूल कुदस सुनियारा है, ते रूल कुदस लोहार भी है, रूल कुदस लोहार भी है, ते रूल कुदस कमियार भी है। ऐ लफ्ज याद रखोगे तो रूल कुदस, ठीक है, कमियार भी है। आखो कमियार समझते हो कि होता है? बर्तन बनाता जरा, रूल कुदस है कमियार भी है। आखो कमियार है, रूल कुदस सुनियारा है, ते रूल कुदस लोहार भी है जरा बनांदा है, शेप देंदा है। आमीन। अपने आप नूं दे हत्थां च दे दो, सोहणे हो जाओगे, खूबसूरत हो जाओगे, जलाली हो जाओगे, लाफानी हो जाओगे, आसमानी हो जाओगे। आमीन।